ਸ੍ਰੀ ਰਾਗ ਮਹੱਲਾ ਪਹਿਲਾ। ਹੁਣ ਇੱਕ ਪ੍ਰੇਮੀ ਸਿੱਖ ਨੇ ਬੇਨਤੀ ਕੀਤੀ ਕਿ ਪਰਮੇਸ਼ਰ ਦਾ ਨਾਮ ਕਿਸ ਮਤੀ ਦੁਆਰਾ ਸਲਾਵੇ, ਕਿਸ ਤਰੀਕੇ ਨਾਲ ਸਲਾਵੇ, ਕਿਹੜੀ ਬੁੱਧੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਅਗਲੇ ਸ਼ਬਦ ਕਹਿੰਦੇ ਨੇ, ਬਾਬਾ ਹੋਰ ਮਤ ਹੋਰ ਹੋਰ। ਕਹਿੰਦੇ ਭਾਈ, ਨਾਮ ਸਿਮਰਨ ਵਾਲੀ ਮਤ ਤੋਂ ਭਾਵ ਬੁੱਧੀ ਤੋਂ ਬਿਨਾਂ ਜਿਹੜੀ ਹੋਰ ਬੁੱਧੀ ਹੈ ਨਾ ਬੰਦੇ ਦੇ ਅੰਦਰ, ਨਾਮ ਸਿਮਰਨ ਵਾਲੀ ਮਤ ਤਾਂ ਵੱਖਰੀ ਹੁੰਦੀ ਹੈ, ਜਿਹੜੀ ਹੋਰ ਬੁੱਧੀ ਹੈ ਨਾ ਜੀਵ ਦੇ ਅੰਦਰ ਵਿਕਾਰਾਂ ਨੂੰ ਪੈਦਾ ਕਰਨ ਵਾਲੀ, ਹੋਰ ਪਾਸੇ ਲਾਉਣ ਵਾਲੀ, ਹੋਰ ਹੀ ਹੋਰ ਗੱਲਾਂ ਮਾਰੀ ਜਾਣੀਆਂ, ਹੋਰ ਹੀ ਹੋਰ ਸੋਚੀ ਜਾਣਾ, ਇਸ ਵਾਸਤੇ ਜੀਵ ਨੂੰ ਚਾਹੀਦਾ ਕਿ ਹੋਰ ਮਤੀ ਜੋ ਹੋਰ ਪਾਸੋਂ ਲਗਾਉਣ ਵਾਲੀ ਹੈ, ਗਲਤ ਪਾਸੇ ਲਾਉਣ ਵਾਲੀ ਹੈ, ਗੁਰੂ ਨੂੰ ਛੱਡ ਕੇ ਹੋਰ ਕਿਸੇ ਕੋਲੋਂ ਜਿਹੜੀ ਬੁੱਧੀ ਲੈਣੀ ਹੈ, ਕਿਸੇ ਦੀ ਸਲਾਹ ਲੈਣੀ ਹੈ ਮਨਮੁੱਖ ਦੀ, ਉਸ ਵੱਲੋਂ ਆਪਣੇ ਆਪ ਨੂੰ ਹੋੜ ਕੇ ਰੱਖੇ, ਮੋੜ ਕੇ ਰੱਖੇ। ਓਤ ਮਤੀ ਸਾਲਾਹਣਾ ਸੱਚ ਨਾਮ ਗੁਣ ਤਾਸ। ਓਤ ਹੁੰਦਾ ਉਸ ਸ਼ੁੱਧ ਬੁੱਧ ਮਤੀ ਦੁਆਰਾ, ਸ਼ੁੱਧ ਬੁੱਧੀ ਦੁਆਰਾ ਜਿਹੜਾ ਗੁਣ ਤਾਸ ਹੈ ਨਾ, ਗੁਣਾਂ ਦਾ ਖਜ਼ਾਨਾ ਪਰਮਾਤਮਾ, ਉਹ ਵਾਹਿਗੁਰੂ ਦੇ ਸੱਚੇ ਨਾਮ ਨੂੰ ਸਲਾਹਣਾ ਕਰੇ। ਕਹਿੰਦੇ ਕਿਸ ਬੁੱਧੀ ਦੁਆਰੇ ਨਾਮ ਨੂੰ ਸਲਾਹਵੇ ਜੀ। ਹੁਣ ਸਤਿਗੁਰੂ ਮਹਾਰਾਜ ਜੀ ਸ਼ਬਦ ਸ਼ੁਰੂ ਤੋਂ ਦੱਸਦੇ ਨੇ ਕਿੰਨਾ ਸੁੰਦਰ ਉਪਦੇਸ਼ ਕਰਨਗੇ। ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ। ਕਹਿੰਦੇ ਕਾਇਆ ਤੋਂ ਭਾਵ ਬੁੱਧੀ ਨੂੰ, ਜਿਹੜਾ ਨਾ ਕੁੰਗੂ ਹੁੰਦਾ ਕੇਸਰ ਦੀ ਨਿਆਈ ਪਵਿੱਤਰ ਕਰੇ। ਕੇਸਰ ਜਿਵੇਂ ਬਹੁਤ ਵਧੀਆ ਚੀਜ਼ ਹੈ, ਇੱਕ ਕੇਸਰ ਕਸ਼ਮੀਰ ਦੇ ਵਿੱਚ ਜ਼ਿਆਦਾ ਹੁੰਦਾ ਜਾਂ ਹੋਰ ਕਈ ਜਗ੍ਹਾ ਤੋਂ ਵੀ ਆਉਂਦਾ, ਸਪੇਨ ਆਦਿਕ ਤੋਂ ਵੀ ਆਉਂਦਾ। ਕਸ਼ਮੀਰ ਦਾ ਕੇਸਰ ਸਭ ਤੋਂ ਵਧੀਆ ਮੰਨਿਆ, ਮਹਿੰਗਾ ਵੀ ਹੁੰਦਾ, ਗਰਮ ਵੀ ਹੁੰਦਾ, ਲੋਕ ਦੁੱਧ ਚ ਉਬਾਲ ਕੇ ਪੀਂਦੇ, ਕੋਈ ਦਵਾਈਆਂ ਚ ਪਾਉਂਦੇ ਨੇ, ਸਰੀਰ ਨੂੰ ਰਿਸ਼ਟ ਪੁਸ਼ਟ ਕਰਦਾ, ਤਾਕਤ ਦਿੰਦਾ, ਕੇਸਰ ਦੇ ਟਿੱਕੇ ਲਾਏ ਜਾਂਦੇ ਨੇ ਇਤਿਆਦਿਕ। ਮਹਾਰਾਜ ਕਹਿੰਦੇ ਨੇ ਇਹ ਬੁੱਧੀ ਨੂੰ ਕੇਸਰ ਦੀ ਤਰ੍ਹਾਂ ਪਵਿੱਤਰ ਕਰੇ। ਕੁੰਗੂ ਕੀ ਕਾਇਆ ਰਤਨਾ ਕੀ ਲਲਿਤਾ, ਲਲਿਤਾ ਜਿਹੜੀ ਜੇਵਾ ਰਤਨਾ ਦੀ ਤਰ੍ਹਾਂ ਅਮੋਲਕ ਵੈਰਾਗ ਸੰਬੰਧੀ ਬਚਨਾਂ ਦੇ ਉਚਾਰਨ ਵਾਲੀ ਬਣੇ। ਲਲਿਤਾ ਭਾਵ ਜਿਹੜੀ ਸਾਡੀ ਜ਼ੁਬਾਨ ਹੈ, ਰਤਨਾ ਕੀ, ਰਤਨਾ ਵਰਗੇ ਅਮੋਲਕ ਵੈਰਾਗ ਸੰਬੰਧੀ ਕੋਈ ਬਚਨ ਜੀਵ ਕਰੇ ਤਾਂ ਵਧੀਆ ਲੱਗਦੀ ਹੈ। ਸੋਠ ਰਾਗ ਵਿੱਚ ਲਲਿਤਾ ਨਾਮ ਜ਼ਬਾਨ ਦਾ ਹੀ ਹੈ। ਕਾਇਆ ਕਾਗਜ਼ ਜੇ ਥੀ ਹੈ ਪਿਆਰੇ ਮਨ ਮਸਵਾਣੀ ਧਾਰ, ਲਲਿਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ। ਇਸ ਕਰਕੇ ਲਲਿਤਾ ਅਗਰ ਵਾਸ ਤਨ ਸਾਸ, ਚੰਦਨ ਦੀ ਵਾਸ਼ਨਾ ਵਾਂਗੂ ਸੀਤਲ ਤੇ ਖੁਸ਼ਬੂਦਾਰ ਤਨ ਵਿੱਚੋਂ ਸਵਾਸ ਨਿਕਲਣ। ਭਾਵ ਕੀ ਹੈ ਕਿ ਭਗਤੀ ਰੂਪ ਸੁਗੰਧੀ ਨਾਲ ਮਿਲੇ ਹੋਏ ਸਵਾਸ ਨਿਕਲਣ ਮੁੱਖ ਦੇ ਵਿੱਚੋਂ, ਭਗਤੀ ਨਾਲ ਮਿਲੇ ਹੋਏ ਸਵਾਸ। ਇਹ ਬਹੁਤ ਡੂੰਘੀ ਚੀਜ਼ ਹੈ ਕਿ ਹਰ ਸਵਾਸ ਵਿੱਚ, ਸਾਸ ਗਿਰਾਸ ਵਿੱਚ ਵਾਹਿਗੁਰੂ ਵਾਹਿਗੁਰੂ, ਇਹਦਾ ਅਭਿਆਸ ਹੋਣਾ ਚਾਹੀਦਾ ਕਿ ਅੰਦਰੋਂ ਭਗਤੀ ਹੀ ਨਿਕਲੇ, ਖੁਸ਼ਬੂ ਹੀ ਨਿਕਲੇ, ਐਸਾ ਮਨ ਦੇ ਅੰਦਰੋਂ ਵਿਚਾਰ ਨਿਕਲੇ ਕਿ ਜਿਹੜਾ ਦੂਜੇ ਨੂੰ ਖੁਸ਼ਬੂ ਦੇਵੇ। ਆਸੜ ਤੀਰਥ ਕਾ ਮੁੱਖ ਟਿੱਕਾ ਤਿਤ ਘੱਟ ਮਤ ਵਿਗਾਸ। ਕਹਿੰਦੇ ਜਿਸ ਪੁਰਸ਼ ਦੇ ਹਿਰਦੇ ਚ ਅਜਿਹੀ ਵਿਗਾਸ ਹੁੰਦੀ ਨਾ, ਪ੍ਰਕਾਸ਼ ਵਾਲੀ ਸ੍ਰੇਸ਼ਟ ਮਤੀ ਪ੍ਰਗਟ ਹੋ ਗਈ, ਤਿਤ ਘੱਟ ਮਤ ਵਿਗਾਸ, ਉਸ ਪੁਰਸ਼ ਦੇ ਮੂੰਹ ਉੱਪਰ 68 ਤੀਰਥਾਂ ਦੇ ਇਸ਼ਨਾਨ ਕਰਨੇ ਦਾ ਫਲ ਰੂਪ ਟਿੱਕਾ ਲੱਗਦਾ ਹੈ। ਘਰ ਬੈਠੇ ਹੀ ਉਹ ਮਨੁੱਖ ਨੂੰ 68 ਤੀਰਥਾਂ ਦੇ ਇਸ਼ਨਾਨ ਕਰਨ ਦਾ ਫਲ ਮਿਲ ਜਾਂਦਾ। 68 ਤੀਰਥਾਂ ਦੇ ਪਾਪਾਂ ਦੀ ਨਿਵਿਰਤੀ ਕਰਨੇ ਨੂੰ ਮੁਖੀ ਟਿਕਾਇਆ ਗਿਆ ਹੈ। ਤੀਰਥਾਂ ਦੇ ਵੀ ਪਾਪਾਂ ਨੂੰ ਕੱਟਣ ਲਈ ਟਿਕਾਉਂਦੇ ਨੇ ਉਹਨੂੰ, ਇੰਨੀ ਵੱਡੀ ਦਾਤ ਮਿਲ ਜਾਂਦੀ ਰੱਬ ਦੇ ਪਿਆਰਿਆਂ ਨੂੰ। ਆਮ ਬੰਦੇ ਲਈ ਤਾਂ ਤੀਰਥ ਹੀ ਬਹੁਤ ਵੱਡੇ ਹੁੰਦੇ ਨੇ, ਪਰ ਪਰਮੇਸ਼ਰ ਤੀਰਥਾਂ ਦੇ ਵੀ ਪਾਪ ਕੱਟਣ ਲਈ ਕਿਸੇ ਪੂਰਨ ਪੁਰਸ਼ ਨੂੰ ਸੰਸਾਰ ਤੇ ਭੇਜਦੇ, ਜਿਵੇਂ ਗੁਰੂ ਨਾਨਕ ਦੇਵ ਜੀ ਨੇ ਸਮੁੰਦਰ ਤੇ ਵੀ ਚਰਨ ਪਾਏ। ਔ ਸਾਰੀ ਗੰਗਾ ਜਮਨਾ ਸੁਰਸਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ। ਕਿਲਵਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂੜ ਗਵਾਈ। ਗੁਰੂ ਨਾਨਕ ਸਾਹਿਬ ਨੇ ਹਰ ਥਾਂ, ਗੁਰੂ ਅੰਗਦ ਦੇਵ ਜੀ ਨੇ, ਗੁਰੂ ਅਮਰਦਾਸ ਜੀ ਨੇ, ਸਾਰਿਆਂ ਸਰੂਪਾਂ ਨੇ ਚਰਨ ਪਾਏ ਸਾਰੀਆਂ ਨਦੀਆਂ ਦੇ ਵਿੱਚ, ਔਰ ਉਹਨਾਂ ਨੂੰ ਪਵਿੱਤਰ ਕੀਤਾ ਉਹਨਾਂ ਦੇ ਬੇਨਤੀ ਕਰਨ ਤੇ ਹੀ। ਇਸ ਕਰਕੇ ਮਹਾਰਾਜ ਕਹਿੰਦੇ ਜੇ ਰੱਬ ਦੇ ਪਿਆਰੇ ਵੀ ਚਰਨ ਪਾ ਦੇਣ, ਕਈ ਕਹਿਣਗੇ ਫਲਾਨੇ ਸੰਤ ਉੱਥੇ ਗੰਗਾ 'ਚ ਇਸ਼ਨਾਨ ਕਰਦੇ, ਉਹ ਕੋਈ ਸੰਤ ਨੇ, ਬ੍ਰਹਮ ਗਿਆਨੀ ਕਈ ਵਾਰ ਗੰਗਾ ਚ ਨਹਾਉਣ ਜਾਂਦੇ ਨੇ, ਲੰਘਦੇ ਲੰਘਦੇ ਕਹਿੰਦੇ ਆ ਗਈ। ਇਹ ਚੀਜ਼ਾਂ ਅੰਤਰੀਵ ਹੁੰਦੀਆਂ ਨੇ। ਆਪਾਂ ਤਾਂ ਬੜਾ ਥੱਲੇ ਜਿਵੇਂ ਇੱਕ ਪਤਾਲ ਚ ਬੈਠਾ ਹੁੰਦਾ, ਇੱਥੇ ਇੱਕ ਅਵਸਥਾ ਚ ਬੈਠੇ। ਮਹਾਤਮਾ ਬ੍ਰਹਮ ਗਿਆਨੀ ਬੈਠੇ ਅਸਮਾਨ ਦੇ ਵਿੱਚ, ਸੱਤਵੇਂ ਆਕਾਸ਼ ਵਿੱਚ ਜਾ ਕੇ। ਬੜੀਆਂ ਗੱਲਾਂ ਨੇ, ਨਾ ਤੇ ਸਮਝ ਲੱਗਣੀਆਂ ਤੁਹਾਡੇ, ਨਾ ਦੱਸ ਹੀ ਸਕਣੀਆਂ। ਜਦੋਂ ਗੰਗਾ ਦੇ ਕੋਲੋਂ ਲੰਘਦੇ, ਗੰਗਾ ਸਾਖਿਆਤ ਖੜ ਜਾਂਦੀ ਸਾਹਮਣੇ, ਮਹਾਰਾਜ ਇੱਥੋਂ ਨਹੀਂ ਲੰਘਣਾ, ਪਹਿਲਾਂ ਨਹਾ ਕੇ ਜਾਓ, ਮੇਰੇ ਚ ਮੇਰੇ ਤਾਂ ਪਾਪ ਹੀ ਬਹੁਤ ਜ਼ਿਆਦਾ ਹੁੰਦੇ ਨੇ। ਫਿਰ ਮਹਾਤਮਾ ਨੂੰ ਇਸ਼ਨਾਨ ਕਰਨਾ ਪੈਂਦਾ ਬ੍ਰਹਮ ਗਿਆਨੀ ਨੂੰ। ਜਿਸ ਗੁਰੂ ਘਰ ਦੇ ਕੋਲੋਂ ਲੰਘ ਜਾਣ, ਉੱਥੇ ਸਤਿਗੁਰੂ ਦੀ ਆਪ ਹੀ ਕਿਰਪਾ ਹੁੰਦੀ, ਦਰਸ਼ਨ ਦੇ ਦਿੰਦੇ ਨੇ। ਇਹ ਬੜੀਆਂ ਚੀਜ਼ਾਂ ਸਾਨੂੰ ਬਹੁਤ ਵੱਡੇ ਵੱਡੇ ਅਭਿਆਸੀਆਂ ਤੋਂ, ਗੁਰਮੁਖਾਂ ਤੋਂ, ਮਹਾਂਪੁਰਸ਼ਾਂ ਤੋਂ ਹੀ ਪਤਾ ਲੱਗਦੀਆਂ। ਇੱਕ ਵਾਰੀ ਲੰਘੇ ਜਾ ਰਹੇ ਸੀ, ਐਸੀਆਂ ਚੀਜ਼ਾਂ ਸੁਣਾਉਣ ਤੋਂ ਕਈ ਲੋਕ ਝਿਜਕ ਵੀ ਜਾਂਦੇ ਨੇ ਵੀ ਕੋਈ ਕਿੰਤੂ ਕਰੂਗਾ, ਪਰ ਜਿਹੜੇ ਅਭਿਆਸੀ ਉਹਨਾਂ ਨੂੰ ਫਾਇਦਾ ਹੋ ਜਾਂਦਾ। ਬਾਕੀ ਕਿੰਤੂ ਵਾਲੇ ਤਾਂ ਚਲੋ ਤੁਸੀਂ ਆਪਣਾ ਕਰੀ ਜਾਓ, ਕਿਉਂਕਿ ਤੁਹਾਡੀ ਨਾਂ ਤਾਂ ਕਿਸੇ ਨੇ ਸੁਣਨੀ ਹੈ ਨਾ ਗੱਲ ਬਣਨੀ। ਮਹਾਂਪੁਰਸ਼ਾਂ ਨਾਲ ਮੈਂ ਗੱਡੀ 'ਚ ਬੈਠਾ ਜਾਵਾਂ, ਹੱਸਣ ਲੱਗ ਗਏ। ਮੈਂ ਕੀ ਗੱਲ, ਹਾਸਾ ਨਿਕਲ ਗਿਆ? ਬਸ ਕਹਿੰਦੇ ਵੈਸੇ ਹੀ। ਮੈਂ ਫੇਰ ਵੀ ਦੱਸੋ, ਤੇ ਉਹ ਕਹਿੰਦੇ ਆਪਾਂ ਲੰਘੇ ਸੀ ਨਾ ਇੱਥੋਂ, ਕਹਿੰਦੇ ਜਿਹੜੀ ਚੀਜ਼ ਦੇ ਮੰਦਰ ਅੱਗੋਂ, ਕਹਿੰਦੇ ਉਹ ਸਾਹਮਣੇ ਖੜ ਗਈ ਆ ਕੇ ਹੱਥ ਜੋੜ ਕੇ, ਕਹਿੰਦੇ ਨਮਸਕਾਰ ਕਰਦੀ ਸੀ। ਕਹਿੰਦੇ ਮੈਂ ਵੀ ਫਿਰ ਗਿਓ? ਕਹੇ ਤਾਂ ਠੀਕ ਹੈ, ਪ੍ਰਵਾਨ ਹੈ। ਕਹਿੰਦੇ ਫਿਰ ਅੰਦਰ ਚਲੇ ਗਏ। ਬ੍ਰਹਮ ਗਿਆਨੀ ਜਿੱਥੇ ਵੀ ਲੰਘ ਜਾਂਦੇ ਨੇ, ਸਾਰੀਆਂ ਚੀਜ਼ਾਂ ਹੀ ਨਮਸਕਾਰ ਕਰੀ ਜਾਂਦੀਆਂ ਆ ਕੇ। ਜਿੱਥੋਂ ਗੁਰੂ ਨਾਨਕ ਦੇਵ ਜੀ ਲੰਘ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਾਂ ਲੈ ਕੇ ਜਾਂਦੇ ਹਾਂ, ਸਾਰੀਆਂ ਹੀ ਰੂਹਾਂ ਨਮਸਕਾਰ ਕਰਦੀਆਂ ਮਹਾਰਾਜ ਨੂੰ। ਇਹ ਅੰਤਰੀਵ ਚੀਜ਼ਾਂ ਹੁੰਦੀਆਂ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਜਿਹੜੇ ਠਾੜ ਤੀਰਥ ਹੈ, ਇਹ ਤਾਂ ਕੋਈ ਖਾਸ ਹੀ ਗੱਲ ਨਹੀਂ, ਇੰਨੀ ਨਹੀਂ ਗੱਲ ਹੈਗੀ। ਠਾੜ ਤੀਰਥ ਦਾ ਨਾਮ ਜਪਣ ਵਾਲਿਆਂ ਦਾ ਉੱਥੇ ਆ ਕੇ ਹੀ ਇਸ਼ਨਾਨ ਕਰਾ ਜਾਂਦੀਆਂ ਨੇ। ਕਹਿੰਦੇ ਇੱਥੇ ਕਰਾ ਦਿੰਦੇ ਹਾਂ, ਤੁਸੀਂ ਨਹੀਂ ਆਉਣਾ ਸਾਡੇ ਕੋਲ, ਤੁਸੀਂ ਵੱਡੇ ਹੋ, ਕਿਉਂਕਿ ਨਾਮ ਵੱਡਾ, ਤੁਹਾਡੇ ਹਿਰਦੇ 'ਚ ਨਾਮ। ਅਸਲ ਚੀਜ਼ ਹੁੰਦੀ ਨਾਮ ਦਾ ਹਿਰਦੇ 'ਚ ਵਾਸਾ ਹੋਣਾ। ਜਦੋਂ ਹਿਰਦੇ 'ਚ ਨਾਮ ਦਾ ਵਾਸਾ ਹੁੰਦਾ ਨਾ, ਉਦੋਂ ਤਾਂ ਤਿੰਨਾਂ ਲੋਕਾਂ ਵਿੱਚ ਕੋਈ ਵੀ ਚੀਜ਼ ਤੁਹਾਡੇ ਸਾਹਮਣੇ ਫਿਰ ਛੋਟੀ ਛੋਟੀ ਹੈ, ਵੱਡਾ ਕੁਛ ਵੀ ਨਹੀਂ ਹੈ। ਫਿਰ ਸਾਰੇ ਹੀ ਉੱਥੇ ਆ ਕੇ ਕਹਿੰਦੇ ਇੱਥੇ ਹੀ ਆ ਜਾਂਦੇ ਜੀ, ਹੁਕਮ ਕਰੋ ਕੀ ਹੁਕਮ ਹੈ। ਇਸ ਕਰਕੇ ਹੈ ਕਿ ਨਾਮ ਦੀ ਮਹਾਨਤਾ ਨੂੰ ਜਿਹੜੇ ਗੁਰਸਿੱਖਾਂ ਨੇ ਸਮਝਿਆ, ਉਹਨਾਂ ਨੂੰ ਨਾਮ ਨੂੰ ਹਿਰਦੇ 'ਚ ਵਸਾ ਲਿਆ। ਜਿਨ੍ਹਾਂ ਨੂੰ ਨਾਮ ਦੀ ਮਹਾਨਤਾ ਪਤਾ ਹੀ ਨਹੀਂ, ਉਹ ਵਿਚਾਰੇ ਹਲੇ ਭਟਕਦੇ ਹੀ ਫਿਰਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਹੁਣ ਆਪਾਂ ਨੂੰ ਫਿਰ ਫਰਮਾਉਂਦੇ ਨੇ, ਓਤ ਮਤੀ ਸਾਲਾਹਣਾ ਸੱਚ ਨਾਮ ਗੁਣਤਾਸ। ਉਸ ਸ਼ੁੱਧ ਬੁੱਧੀ ਦੁਆਰਾ ਕਹਿੰਦੇ ਗੁਣਤਾਸ, ਗੁਣਾਂ ਦੇ ਜੋ ਖਜ਼ਾਨੇ ਨੇ ਨਾ, ਪਰਮਾਤਮਾ ਵਾਹਿਗੁਰੂ ਪਰਮਾਤਮਾ ਦੇ ਸੱਚੇ ਨਾਮ ਨੂੰ ਸਲਾਹੁਣਾ ਕਰੇ। ਬਾਬਾ ਹੋਰ ਮਤ ਹੋਰ ਹੋਰ, ਬਾਬਾ ਕਹਿੰਦੇ ਭਾਈ ਹੋਰ ਸੰਸਾਰਕ ਜਿਹੜੀਆਂ ਮਤੀਆਂ ਨੇ, ਜੋ ਹੋਰ ਪਾਸੇ ਲਾਉਂਦੀਆਂ, ਵਿਕਾਰਾਂ ਵੱਲ ਲਾਉਂਦੀਆਂ ਨੂੰ, ਉਹਨਾਂ ਨੂੰ ਹੋਰ ਹੋਰ ਦਾ ਮਤਲਬ ਹੋੜ ਮੋੜ ਨਾ ਕਰ, ਰੋਕ ਉਹਨਾਂ ਨੂੰ। ਸੋ ਇਸ ਕਰਕੇ ਗੁਰੂ ਦੇ ਸ਼ਬਦ ਦੁਆਰਾ ਮਨ ਨੂੰ ਹੋੜ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਗੁਰ ਸ਼ਬਦੀ ਇਹ ਮਨ ਹੋੜੀਐ, ਰੋਕਣਾ ਹੁੰਦਾ ਸ਼ਬਦ ਦੁਆਰਾ ਮਨ ਨੂੰ ਰੋਕਣਾ ਆਪਣੇ ਨੂੰ। ਜੇ ਸੌ ਵੇਰ ਕਮਾਈਐ ਕੂੜੈ ਕੂੜਾ ਜੋਰ ਰਹਾਓ। ਹੋਰ ਮਤ ਨੂੰ ਜੇ ਸੌ ਵਾਰ ਵੀ ਕਮਾਈਏ ਨਾ, ਸੈਂਕੜੇ ਵਾਰ ਵੀ ਕਮਾ ਲਈਏ, ਤਾਂ ਇਹ ਗੱਲ ਜਾਣ ਲਓ ਵੀ ਝੂਠਿਆਂ ਦਾ ਝੂਠਾ ਹੀ ਬਲ ਹੈ। ਕੂੜਾ ਕੂੜਾ ਜੋਰ, ਝੂਠੇ ਪੁਰਸ਼ ਝੂਠ ਵਿੱਚ ਹੀ ਜੋੜਦੇ ਨੇ, ਨਕਲੀ ਗੁਰੂ ਜਿਹੜੇ ਬਣੇ ਹੋਏ ਨੇ। ਲਾ ਆਪਾਂ ਜੋਰ ਲਾ ਲਈਏ, ਸੱਚਾਈ ਦੱਸਦੇ। ਕਲਯੁੱਗ ਦੀ ਗੱਲ ਹੈ, ਸਭ ਲੋਕਾਂ ਦੱਸੀ ਵੀ ਗੁਰੂ ਗ੍ਰੰਥ ਸਾਹਿਬ ਪੂਰਨ ਗੁਰੂ ਹੈ, ਕੋਈ ਨਹੀਂ ਵਿਸ਼ਵਾਸ ਕਰਦਾ। ਜੇ ਕੋਈ ਚਮਤਕਾਰ ਅੱਜ ਕੱਲ੍ਹ ਮਾੜਾ ਜਾਂ ਨਕਲੀ ਵੀ ਦਿਖਾ ਦਿਓ, ਉੱਥੇ ਇਹਨੂੰ ਵੀ ਭੱਜ ਲੈਂਦੇ ਸਾਰੇ ਜਾਣੇ, ਉਹ ਫਲਾਨੇ ਥਾਂ ਬੜਾ ਚਮਤਕਾਰ। ਮਹਾਰਾਜ ਜੀ ਤੋਂ ਵਿਸ਼ਵਾਸ ਹੀ ਡੋਲ ਗਿਆ ਇੱਕ ਵਾਰੀ ਸਭ ਦਾ। ਮਹਾਰਾਜ ਨੇ ਕਿਹਾ ਫਿਰ, ਕਹਿੰਦੇ ਖੁਆਰ ਹੋਏ ਸਭ ਮਿਲਣਗੇ, ਬਚੇ ਸ਼ਰਨ ਜੋ ਹੋਏ। ਇੱਕ ਵਾਰ ਤਾਂ ਕਹਿੰਦੇ ਖੁਆਰ ਜਿਹਾ ਹੋਣਗੇ, ਫਿਰ ਮਿਲਣਗੇ ਇੱਥੇ ਹੀ ਆ ਕੇ, ਫਿਰ ਗੁਰਾਂ ਦੇ ਚਰਨੀ ਲੱਗਣਗੇ ਆ ਕੇ। ਪੂਜ ਲੱਗੈ ਪੀਰ ਆਖੀਐ ਸਭ ਮਿਲੈ ਸੰਸਾਰ। ਕਹਿੰਦੇ ਹੋਰ ਸੰਸਾਰਕ ਮਤ ਕਰਕੇ ਚਾਹੇ ਕੋਈ ਲੋਕ ਪੂਜਾ ਕਰਨ ਲੱਗ ਜਾਂਦੇ ਨੇ, ਹਿੰਦੂ ਆਦਿਕ, ਚਾਹੇ ਮੁਸਲਮਾਨ ਵੀ ਪੀਰ ਪੀਰ ਕਰਕੇ ਆਖਣ ਕਿਸੇ ਨੂੰ, ਚਾਹੇ ਸਾਰਾ ਸੰਸਾਰ ਵੀ ਭੇਟਾ ਲੈ ਕੇ ਅੱਗੇ ਉੱਠ ਕੇ ਮਿਲੇ। ਪੂਜ ਲੱਗੈ ਪੀਰ ਆਖੀਐ ਸਭ ਮਿਲੈ ਸੰਸਾਰ। ਕਿਸੇ ਰਿਆਸਤ ਵੱਲੋਂ ਵੀ ਪੂਜਾ ਲੱਗ ਜਾਵੇ, ਸਾਰਿਆਂ ਕਰਕੇ ਵੀ पूजनीक आख्या जावे, सारा संसार भी अगे उठ के स्वागत करे। नाउ सदाए अपना होवै सिद्ध सुमार, अपना नाम ही बड़ा अवतारा वाला रख लवे, चाहे सिद्धा विच भी सुमार हो जाए, उहदी गिणती हो जाए। पर महाराज की कहिंदे ने, जां पत लेखै ना पवै सभा पूज खुआर। जे पति परमात्मा दे दरबार विच इहदी पत आवरो लेखे च नहीं पैंदी तां पूजा कराउणी आ ना जिहड़ी, होर सारे करतब इह खराब ही कर दिंदे नूं, एवें खाम खाई है फिर यह। क्योंकि जो परलोक विच नहीं पुछ गिछ तो थले थले तो बहुत कई बंदियां दी देखी होनी, आप दुनिया च इन्नी जय जयकार हुंदी, आप भी कहने बहुत वड्डा। सच जाणो तो जे परलोक नूं जांदा दुखी कीमत नहीं हुंदी उहदे उत्ते, बहुत बेइज्जती करदे उहदी, आ गया मत्थे टका के बनदा सी वड्डा रब तू उत्थे पाओ इहनूं कड़ाहे, उत्थे बहुत सजा मिलदी जा के। क्योंकि जिहड़ा बंदा अपने आप नूं दुनिया दे अंदर कहाउंदा ना मैं रब हां, मैं ऐ हां, मैं ओ हां, उहनूं महाराज कहिंदे इत्थे तां चलो उहदा पूरा टौर कलयुग करके बनिया, पर मरन तों बाद उह बंदा बहुत पछताउंदा, मैं अपना परलोक तां सवारिया नहीं, लोकां दा की सवारना। जिन कहो सतगुर थापिया तिन मेट ना सकै कोए। महाराज गुरु नानक साहब जी फरमाउंदे, जिन्हां गुरमुखां नूं सतगुरां ने उच्ची पदवी ते स्थापन कर दिता ना, उन्हां दी उच्ची पदवी नूं कोई मेट ही नहीं सकदा, जिन्ना मर्जी जतन कर लवे उन्हां दी पदवी तां उसे तरह ही बनी रहिंदी है, ब्रह्म ज्ञान उन्हां दा बणिया ही रहिंदा। क्यों उन्हां दा महाराज किवें बणिया रहिंदा, उह किवें थापे ने? महाराज सच्चे पातशाह कहण लगे, उन्हां अंदर नाम निधान है नामो प्रगट होए। क्योंकि उन्हां दे अंदर निधियां दा खजाना नाम वस गया, नाम करके उह सारी दुनिया च प्रगट हो गए। नाम पहलां भी दस्सिया ना, जे हिरदे च वस जे सब कुछ वड्डा ही वड्डा, उस बंदे दा परलोक तक उहदा पताल तक माण सत्कार, पंच प्रमाण पंच प्रधान, पंचे पावै दरगह मान, पंचे सोह है दर दा जान, पंचा का गुर एक ध्यान। महाराज कहने उन्हां दे हिरदे च नाम प्रगट हो गया, नाउ पूजी है नाउ मन्नी है, अखंड सदा सच सोए। वह सच्चा वाहेगुरु जो सदीव काल अखंड है ना, भेद भाव तो रहत है, उहदे नाम नूं गुरमुख पूजदे ने, उस नाम नूं ही वह मनदे ने। जिन्हां नूं सतगुरु सच्चे पातशाह ने कृपा कीती है, सतगुरां ने प्रकाश वाली मत दे के जिन्हां नूं नाम ज्ञान अंदर स्थापन कीता ना, उन्हां दे तेज प्रताप नूं कोई कट ही नहीं सकदा, कोई मेट ही नहीं सकदा। वह जिथे जाके खड़ जांदे ने उत्थे ही दुनिया झुक जांदी है, क्योंकि उन्हां अंदर नाम निधान है नामो प्रगट होए, उन्हां दे हिरदे दे अंदर नाम दा खजाना है। आप जी ने किवें जाणिया कि उन्हां दे अंदर नाम दा खजाना है? क्योंकि उन्होंने मूह विचों हर वेले नाम ही प्रगट हो रहा है, इस करके असी जाने कि उन्होंने अंदर नाम का खजाना है। नौ पूजी है नौ मनी है अखंड सदा सच होए। कहते वह सच्चा वाहेगुरु जो सदा भेद भाव तो रहता है ना, वो नाम करके ही वह बंदे पूजे जाते हैं, वो नाम करके ही वह सारे मने जाते हैं। जब भगत रविदास जी ने पंडित जाके कह लगे की गल तुसी इत्थे आ माड़ा मोटा काम कार करते सी, हुण तुसीं मत्था टकाई जांदे हो अपने आप नूं, लोकी तुहानूं झुकदे ने, लोकी तुहानूं पदार्थ दिंदे ने, लोकी तुहानूं पैसा दिंदे ने। भगत जी कहिंदे पहलां मैनूं कोई जाणदा नहीं सी, पता तुहानूं? कहिंदे हाँ जी, इह पता दुनिया क्यों जाणदी? कहिंदे सानूं तां पता नहीं। कहिंदे मेरे हिरदे च नाम दा वासा हो गया, लोकी मैनूं नहीं कहिंदे, वह मेरे अगे नहीं झुकते, लोकी नाम नूं मत्था टेकते ने, लोकी मेरे हिरदे च वसे हुए नाम नूं झुकते ने, तुसी समझदे हो शायद लोग मेरे अगे झुकते ने। इस करके इस गल का ख्याल करो कि लोग जिहड़े ने ना नाम नूं मत्था टेकते। पर भगत रविदास जी ने शब्द उजारिया, नागर जना मेरी जात विख्यात चंगमारंग, ये सियाणे पुरशो मेरी जात प्रगटी चमियार है भावें, पर लोग मेरे अगे झुकते इस करके ने, क्योंकि ताड़ी का जिहड़ा बूटा हुंदा उहदा दरख्त जी तो शराब निकलती है, उहदा पत्ता पवित्र हुंदा कि अपवित्र हुंदा? कहिंदे जी राम राम, उहदा तां पत्ता जिथे शराब निकलती जिहड़े दरख्त चो उहदे कित्थे पवित्र होना। ਕਹਿੰਦੇ ਜੇ ਉਹਦਾ ਧੋ ਕੇ ਪੱਤਾ ਚੰਗੀ ਤਰ੍ਹਾਂ ਸਾਫ ਕਰਕੇ ਸ਼ਾਹੀ ਦਵਾਤ ਲੈ ਕੇ ਉਹਦੇ ਉੱਤੇ ਆਪਾਂ ਰਾਮ ਰਾਮ ਲਿਖ ਦਈਏ, ਵੇਦਾਂ ਦੀ ਰਚਨਾ ਲਿਖ ਦਈਏ, ਕਹਿੰਦੇ ਫਿਰ ਉਹ ਪੱਤਾ ਫਿਰ ਵੀ ਘਟ ਗਿਆ? ਕਹਿੰਦੇ ਨਹੀਂ ਜੀ, ਫਿਰ ਤਾਂ ਸਤਿਕਾਰ ਯੋਗ ਹੈ, ਮੱਥਾ ਟੇਕਣੇ ਯੋਗ ਹੈ ਫਿਰ। ਸੋ ਇਸ ਕਰਕੇ ਭਗਤ ਰਵਿਦਾਸ ਜੀ ਕਹਿੰਦੇ ਪਹਿਲਾਂ ਮੈਂ ਇਸੇ ਤਰ੍ਹਾਂ ਹੀ ਸੀ, ਪਰ ਜ਼ਿਆਦਾ ਹਿਰਦੇ ਚ ਨਾਮ ਦਾ ਵਾਸਾ ਹੋਇਆ, ਉਦੋਂ ਦੀ ਦੁਨੀਆਂ ਮੇਰੇ ਅੱਗੇ ਝੁਕਦੀ ਹੈ। ਇਸ ਕਰਕੇ ਉੱਥੇ ਕਈ ਪ੍ਰਮਾਣ ਦਿੱਤੇ ਹੋਏ ਨੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੇ ਆਪਾਂ ਕਹਿੰਦੇ ਫਲਾਨੇ ਦੀ ਪੂਜਾ ਹੋ ਗਈ ਉਹਨੂੰ ਲੋਕ ਮੰਨਦੇ ਨੇ, ਕਹਿੰਦੇ ਨਾਉ ਪੂਜੀਏ ਨਾਉ ਮੰਨੀਏ, ਲੋਕੀ ਉਹਨੂੰ ਨਹੀਂ ਮੰਨਦੇ, ਇਹੋ ਜਿਹੇ ਕਈ ਫਿਰਦੇ ਸਰੀਰ। ਪਰ ਜਿਸ ਸਰੀਰ ਵਿੱਚ ਨਾਮ ਦਾ ਵਾਸਾ ਹੋ ਜਾਂਦਾ, ਜਿੱਥੇ ਸਰੀਰ ਦੇ ਵਿੱਚ ਸਾਰਾ ਕੁਛ ਪ੍ਰਾਪਤ ਹੋ ਜਾਂਦਾ, ਉੱਥੇ ਉਹਦੀ ਮੰਨਤਾ ਹੁੰਦੀ, ਨਾਉ ਪੂਜਿਆ ਜਾਂਦਾ ਹੈ, ਉਹ ਸਦਾ ਹੀ ਅਖੰਡ ਹੈ, ਭੇਦ ਭਾਵ ਤੋਂ ਰਹਿਤ ਹੈ। ਖੇਹੂ ਖੇਹਰ ਲਾਈਐ ਤਾਂ ਜੀਓ ਕਿਹਾ ਹੋਏ। ਕਹਿੰਦੇ ਖੇਹ ਆਦਿਕ ਜਿਹੜੇ ਪੰਜਾਂ ਤੱਤਾਂ ਰਚਿਤ ਦੇਹ, ਜਦ ਅੰਤ ਨੂੰ ਮਸਾਣ ਭੂਮਿਕਾ ਵਿੱਚ ਸੜ ਕੇ ਖੇਹ ਰਲਾਈਐ, ਮਿੱਟੀ ਚ ਰਲ ਗਈ ਨਾ, ਤਾਂ ਮਨਮੁੱਖਾਂ ਨੂੰ ਆਈਏ ਜੀ ਅਜਿਹੇ ਸਤਿਕਾਰ ਦੇ ਸ਼ਬਦ ਕਿਵੇਂ ਪ੍ਰਾਪਤ ਹੋਣਗੇ? ਕਿਉਂਕਿ ਪ੍ਰਲੋਕ ਵਿੱਚ ਜਾ ਕੇ ਮਨਮੁੱਖ ਬੰਦੇ ਦਾ ਪਤਾ ਨਹੀਂ ਕੀ ਹਾਲ ਹੋਵੇਗਾ, ਭਾਵ ਬੁਰਾ ਹੀ ਹਾਲ ਹੋਣਾ। ਜਲੀਆਂ ਸਭ ਸਿਆਣਪਾਂ ਉੱਠੀ ਚੱਲਿਆ ਰੋਏ। ਅੰਤ ਨੂੰ ਮਨਮੁੱਖਾਂ ਦੀਆਂ ਸਾਰੀਆਂ ਸਿਆਣਪਾਂ ਹੀ ਸੜ ਜਾਣਗੀਆਂ। ਸਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਕਹਿੰਦੇ ਰੋਂਦਾ ਹੋਇਆ ਕਰਮ ਫਲ ਭੋਗਣ ਵਾਸਤੇ ਜਮਾਂ ਨਾਲ ਇੱਥੋਂ ਉੱਠ ਕੇ ਚੱਲਿਆ ਜਾਵੇਗਾ, ਉੱਠੀ ਚੱਲਿਆ ਰੋਏ। ਨਾਨਕ ਨਾਮ ਵਿਸਾਰਿਆ ਡਰ ਗਿਆ ਕਿਆ ਹੋਏ। ਮਹਾਰਾਜ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਨੇ, ਭਾਈ ਵਾਹਿਗੁਰੂ ਦੇ ਨਾਮ ਨੂੰ ਭੁਲਾਉਣ ਕਰਕੇ ਪਰਲੋਕ ਦਰਗਾਹ ਵਿੱਚ ਗਿਆ ਹੋਇਆ, ਪਤਾ ਨਹੀਂ ਇਹ ਮਨੁੱਖ ਦੇ ਨਾਲ ਕੀ ਹਾਲ ਹੋਣਾ, ਪਤਾ ਨਹੀਂ ਇਹ ਪਾਪੀ ਬੰਦੇ ਦਾ ਕੀ ਹਾਲ ਹੋਣਾ, ਇਹ ਤਾਂ ਪਰਮਾਤਮਾ ਹੀ ਜਾਣੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨਾਮ ਹੀ ਵੱਡਾ ਹੈ, ਸਾਰੇ ਸ਼ਬਦਾਂ ਵਿੱਚ ਨਾਮ ਨੂੰ ਹੀ ਦੱਸਣਗੇ। ਸ੍ਰੀ ਰਾਗ ਮਹੱਲਾ ਪਹਿਲਾ। ਹੁਣ ਇੱਕ ਰੱਬ ਦੀ ਪ੍ਰਾਪਤੀ ਵਾਲਾ ਜਗਿਆਸੂ ਬੇਨਤੀ ਕਿਵੇਂ ਕਰਦਾ ਕਿ ਮਹਾਰਾਜ ਪ੍ਰਾਪਤੀ ਕਿਵੇਂ ਹੋਵੇ, ਪਰਮਾਤਮਾ ਦੀ ਪ੍ਰਾਪਤੀ ਦੀ ਇੱਛਾ ਹੈ ਮਨ ਦੇ ਅੰਦਰ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸ੍ਰੀ ਰਾਗ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸ੍ਰੀ ਰਾਗ ਦੇ ਵਿੱਚ ਫਰਮਾਉਂਦੇ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਣਵੰਤੀ ਗੁਣ ਵਿਥਰੈ ਔਗੁਣਵੰਤੀ ਝੂਰ। ਕਹਿੰਦੇ ਸਤ ਸੰਤੋਖ ਜਿਹੜੇ ਨਾ ਸ਼ੁਭ ਗੁਣਾਂ ਵਾਲੀ ਮਹਾਤਮਾ ਰੂਪ ਸਖੀ ਹੈ, ਉਹ ਤਾਂ ਸ਼ੁਭ ਗੁਣਾਂ ਨੂੰ ਹੀ ਵਿਸਥਾਰਤ ਕਰਦੀ ਰਹਿੰਦੀ ਹੈ, ਅਤੇ ਔਗਣਾਂ ਵਾਲੀ ਮਨਮੁੱਖ ਇਸਤਰੀ ਹਮੇਸ਼ਾ ਝੂਰਦੀ ਰਹਿੰਦੀ ਹੈ। ਜੇ ਲੋੜ ਹੈ ਵਾਰ ਕਾਮਣੀ ਨਹਿ ਮਿਲੀਐ ਫਿਰ ਕੂਰ। ਕਹਿੰਦੇ ਜਗਿਆਸੂ ਰੂਪ ਕਾਮਣੀ ਇਸਤਰੀ, ਜੇ ਤੂੰ ਪਰਮਾਤਮਾ ਰੂਪ ਵਰਪਤੀ ਦੀ ਪ੍ਰਾਪਤੀ ਨੂੰ ਲੋੜਾਂ ਤੋਂ ਭਾਵ ਹੁੰਦਾ ਚਾਹੁੰਦੀ ਹੈ, ਤਾਂ ਇਹ ਸਮਝ ਲੈ ਕਿ ਕੂਰ ਦਾ ਅਰਥ ਹੈ ਝੂਠ। ਝੂਠ ਬੋਲਣ ਕਰਕੇ ਪਤੀ ਪਰਮਾਤਮਾ ਨਹੀਂ ਮਿਲਦਾ, ਤਾਂ ਤੇ ਝੂਠ ਨੂੰ ਛੱਡ ਦੇ। ਜੇ ਲੋੜ ਹੈ ਵਰ ਕਾਮਣੀ ਨਾ ਮਿਲੀ ਹੈ ਫਿਰ, ਇੱਥੇ ਥੋੜਾ ਜਿਹਾ ਰੁਕਣਾ। ਕੂਰ ਕਿ ਕੂਰ ਜਿਹੜਾ ਨਾ ਸੋ ਝੂਠ ਹੈ, ਇਹਦੇ ਕਰਕੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਇਨਸਾਨ ਨੂੰ, ਇਸ ਕਰਕੇ ਤੂੰ ਛੱਡ ਦੇ ਝੂਠ ਬੋਲਣਾ। ਨਾ ਬੇੜੀ ਨਾ ਤੁਲਹੜਾ ਨਾ ਪਾਈਐ ਫਿਰ ਦੂਰ। ਤੇਰੇ ਕੋਲ ਨਾ ਤਾਂ ਆਸਾ ਤ੍ਰਿਸ਼ਨਾ ਰੂਪ ਨਦੀ ਤੋਂ ਪਾਰ ਹੋਣ ਵਾਸਤੇ ਭਗਤੀ ਰੂਪ ਬੇੜੀ ਹੈ, ਸੰਕਲਪਾਂ ਵਿਕਲਪਾਂ ਰੂਪ ਨਾਲਿਆਂ ਤੋਂ ਪਾਰ ਹੋਣ ਵਾਸਤੇ ਤੇਰੇ ਪਾਸ ਪ੍ਰੇਮ ਦਾ ਜਾਂ ਅਦਵੈਤ ਨਿਸ਼ਚੈ ਰੂਪ ਤੁਲਹਾ ਹੀ ਨਹੀਂ ਹੈ। ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ ਨਾ ਹੀ ਤੂੰ ਨਾਮ ਗਿਆਨ ਰੂਪੀ ਜਹਾਜ਼ ਦੀ ਪ੍ਰਾਪਤੀ ਕਰ ਸਕਦੀ ਹੈ, ਇਸ ਕਰਕੇ ਤੇਰੇ ਕੋਲੋਂ ਉਹ ਪਤੀ ਪਰਮਾਤਮਾ ਹੈ ਦੂਰ, ਬਹੁਤ ਦੂਰ ਹੈ ਵਾਹਿਗੁਰੂ ਤੇਥੋਂ। ਮੇਰੇ ਠਾਕੁਰ ਪੂਰੈ ਤਖ਼ਤ ਅਡੋਲ। ਮੇਰੇ ਠਾਕੁਰ ਤੋਂ ਭਾਵ ਮੇਰਾ ਸਵਾਮੀ ਪਰਮਾਤਮਾ ਸਾਰੇ ਕਿਤੇ ਵਿਆਪਕ ਹੈ। ਤਖ਼ਤ ਤੋਂ ਭਾਵ ਆਸਰਾ ਰੂਪ ਹੈ, ਅਡੋਲ ਹੁੰਦਾ ਡੋਲਣ ਤੋਂ ਰਹਿਤ ਹੈ। ਗੁਰਮੁਖ ਪੂਰਾ ਜੇ ਕਰੇ ਪਾਈਐ ਸਾਚ ਅਤੋਲ ਰਹਾਓ। ਜੇ ਮੁਖੀ ਗੁਰਦੇਵ ਜੀ ਪੂਰਾ ਨਾਮ ਗਿਆਨ ਦੇ ਦੇਣ ਨਾ, ਤਾਂ ਸੱਚਾ ਅਤੋਲ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਗੁਰਮੁਖ ਪੂਰਾ ਜੇ ਕਰੇ, ਜੇ ਪੂਰਾ ਗਿਆਨ ਉਪਦੇਸ਼ ਦੇ ਦੇਣ ਨਾ, ਤਾਂ ਸਾਚ ਅਤੋਲ ਪਰਮਾਤਮਾ ਦੀ ਪ੍ਰਾਪਤੀ ਸਹਿਜ ਹੀ ਹੋ ਜਾਂਦੀ ਇਨਸਾਨ ਨੂੰ। ਪ੍ਰਭ ਹਰਿਮੰਦਰ ਸੋਹਣਾ ਤਿਸ ਮੈਂ ਮਾਣਕ ਲਾਲ, ਮੋਤੀ ਹੀਰਾ ਨਿਰਮਲਾ ਕੰਚਨ ਕੋਟਰੀ ਸਾਲ। ਇਸ ਕਰਕੇ ਜੋ ਪ੍ਰਭੂ ਹੈ ਨਾ ਹਰਿਮੰਦਰ ਸੋਹਣਾ, ਹਰੀ ਪ੍ਰਭੂ ਦਾ ਸੋਹਣਾ ਮੰਦਰ ਸਤਸੰਗਤ ਹੈ, ਸਤਸੰਗਤ ਹੀ ਉਹਦਾ ਮੰਦਰ ਹੈ। ਇਹਦੇ ਵਿੱਚ ਫਿਰ ਕੀ ਮਿਲਦਾ ਜੀ? ਕਹਿੰਦੇ ਤਿਸਮੈ ਮਾਣਕ ਲਾਲ, ਉਸ ਸਤਸੰਗਤ ਵਿੱਚ ਕਹਿੰਦੇ ਮਾਣਕ ਹੁੰਦਾ ਸ਼ਰਵਣ ਮੰਨਣ ਅਧਿਆਸਣ, ਅਤੇ ਲਾਲ ਹੁੰਦਾ ਪ੍ਰੇਮ, ਮੋਤੀ ਹੁੰਦਾ ਚਿੱਟਾ, ਚਿੱਟੇ ਤੋਂ ਲੈਣੀ ਸ਼ੁੱਧਤਾ, ਸ਼ੁੱਧੀ ਹੁੰਦੀ ਮਨ ਦੀ। ਹੀਰਾ ਨਿਰਮਲਾ ਕੀ ਚੀਜ਼ ਹੈ? ਕਹਿੰਦੇ ਨਾਮ ਹੈ, ਬਿਨ ਪੌੜੀ ਗੜ ਕਿਉਂ ਚੜੋ। ਹੁਣ ਕੰਚਨ ਕੋਟ ਰੀਸਾਲ ਜਿਹੜਾ ਕਹਿ ਕੇ ਆਏ ਨੇ ਮਹਾਰਾਜ, ਸੋਨੇ ਦੇ ਕਿਲੇ ਵਾਂਗੂ ਇਹ ਸੁੰਦਰ ਤੇ ਪਵਿੱਤਰ ਹੈ, ਪਰ ਬਿਨਾਂ ਪੌੜੀ ਤੋਂ, ਸ਼ਰਧਾ ਰੂਪ ਪੌੜੀ ਤੋਂ ਬਿਨਾਂ ਗੜ ਕਿਉਂ ਚੜੋ? ਸਤਸੰਗਤ ਰੂਪੀ ਗੜੇ ਦੇ ਉੱਪਰ ਕਿਵੇਂ ਚੜ ਸਕਦਾ ਹੈ? ਸ਼ਰਧਾ ਹੋਣੀ ਚਾਹੀਦੀ ਹੈ। ਸ਼ਰਧਾ ਹੀ ਤਾਂ ਹੈ ਨਹੀਂ ਗੀ, ਦੇਖ ਹੀ ਰਹੇ ਹਾਂ ਸਾਰੀ ਦੁਨੀਆਂ ਨੂੰ ਕਿੰਨੀ ਕੁ ਸ਼ਰਧਾ ਲੋਕਾਂ ਦੀ। ਤੇ ਚੁੱਪ ਕਰ ਜਾਣਾ ਚੰਗਾ, ਕਿਸੇ ਵੀ ਗੱਲ ਨੂੰ ਛੱਡਿਆ ਹੀ ਨਹੀਂ, ਬਖਸ਼ਿਆ ਹੀ ਨਹੀਂ। ਹਰੇਕ ਗੱਲ ਤੇ ਕਿੰਤੂ, ਹਰ ਗੱਲ ਤੇ ਕਿੰਤੂ, ਕਿਤੇ ਵੀ ਨਹੀਂ ਖੜੇ। ਜੇ ਕਿੰਤੂ ਕਰਨ ਵਾਲੀ ਸ਼ਕਲ ਦੇਖੀਏ, ਪਤਾ ਹੀ ਲੱਗ ਜਾਂਦਾ ਕਿੰਨੇ ਕੁ ਪਾਣੀ ਚ ਹੈ। ਉਹੀ ਕਿੰਤੂ ਕਰਦਾ ਵਿਚਾਰਾ, ਅੰਦਰ ਤਾਂ ਹੈ ਹੀ ਕੱਖ ਨਹੀਂ, ਕਿਉਂਕਿ ਅੰਦਰ ਤਾਂ ਕਾਲਖ ਭਰੀ ਹੋਈ ਹੈ, ਵਿਕਾਰਾਂ ਦਾ ਮਾਰਿਆ ਹੋਇਆ, ਖਾਣਾ ਪੀਣਾ ਠੀਕ ਨਹੀਂ ਹੈ, ਜੀਵਨ ਚੰਗਾ ਨਹੀਂ ਹੈ, ਤੇ ਲੋਕਾਂ ਨੂੰ ਸਮਝਾਉਣ ਤੁਰਿਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਹਰੀ ਪ੍ਰਭੂ ਦਾ ਜਿਹੜਾ ਸੋਹਣਾ ਮੰਦਰ ਨਾ ਹਰਿਮੰਦਰ ਸਾਹਿਬ, ਤਿਸਮੈ ਮਾਣਕ ਲਾਲ, ਉਹ ਹਰਿਮੰਦਰ ਸਾਹਿਬ ਵਿੱਚ ਪ੍ਰਤੱਖ ਮਾਣਕ ਤੇ ਲਾਲ ਜੜਤਕਾਰੀ ਕੀਤੇ ਹੋਏ ਨੇ। ਮੋਤੀ ਹੀਰਾ ਨਿਰਮਲਾ, ਮੋਤੀ ਲੱਗੇ ਨੇ, ਨਿਰਮਲ ਹੀਰੇ ਖਚਤ ਨੇ। ਪਹਿਲਾਂ ਕਿੰਨੀਆਂ ਸੋਹਣੀਆਂ ਚੀਜ਼ਾਂ ਮਹਾਰਾਜਾ ਰਣਜੀਤ ਸਿੰਘ ਨੇ ਚੜ੍ਹਾਈਆਂ ਵੀ ਹੋਈਆਂ, ਅੰਦਰ ਪਈਆਂ ਸਾਰੀਆਂ। ਕੰਚਨ ਕੋਟ ਰੀਸਾਲ, ਇਹ ਹਰਿਮੰਦਰ ਸਾਹਿਬ ਪ੍ਰਤੱਖ ਸੋਨੇ ਦਾ ਸੁੰਦਰ ਕੋਟ ਹੈ। ਬਿਨ ਪੌੜੀ, ਸ਼ਰਧਾ ਰੂਪ ਪੌੜੀ ਤੋਂ ਬਿਨਾਂ ਗੜ ਕਿਉਂ ਚੜੋ? ਹਰਿਮੰਦਰ ਸਾਹਿਬ ਤੇ ਕਿਵੇਂ ਜਾ ਸਕਦਾ ਕੋਈ? ਜੇ ਸ਼ਰਧਾ ਹੋਊਗੀ ਤਾਂਹੀਓ ਜਾਊਗਾ, ਸ਼ਰਧਾ ਤੋਂ ਬਿਨਾਂ ਹਰਿਮੰਦਰ ਸਾਹਿਬ ਕਿਵੇਂ ਜਾ ਸਕਦਾ ਕੋਈ? ਗੜ ਕਿਉਂ ਚੜੋ? ਜਿਹੜਾ ਉੱਪਰ ਸਰੂਪ ਹੈ, ਬਹੁਤ ਵੱਡਾ ਪੁਰਾਤਨ ਸਰੂਪ ਹੈ, ਉਹ ਕਈ ਦਰਸ਼ਨ ਨਹੀਂ ਕਰਨ ਜਾਂਦੇ ਉੱਥੇ। ਸੋ ਇਸ ਤਰ੍ਹਾਂ ਪ੍ਰੇਮੀ ਜਨ ਚਲੇ ਗਏ ਹਰਿਮੰਦਰ ਸਾਹਿਬ ਉੱਪਰ ਛੱਤ ਤੇ, ਚੰਗੇ ਅਭਿਆਸੀ ਪੁਰਸ਼ ਨੇ ਨਾਮ ਜਪਣ ਵਾਲੇ। ਕਹਿੰਦੇ ਉੱਥੇ ਬਜ਼ੁਰਗ ਚਿੱਟੇ ਕੱਪੜਿਆਂ ਵਾਲੇ ਝਾੜੂ ਦੇ ਰਹੇ ਨੇ, ਬੜਾ ਸੁੰਦਰ ਸੋਹਣਾ ਸਰੂਪ ਹੈ। ਹੱਥ ਜੋੜ ਕੇ ਕਹਿੰਦੇ ਗੁਰਮੁਖੋ, ਉਹ ਜਿਹੜਾ ਅੰਦਰ ਵੱਡਾ ਸਰੂਪ ਹੈ, ਦਰਸ਼ਨ ਕੀਤੇ ਉੱਥੇ? ਕਹਿੰਦੇ ਨਹੀਂ ਜੀ। ਕਹਿੰਦੇ ਉਹ ਵੀ ਸਰੂਪ ਮਹਾਰਾਜ ਦੇ ਭਾਈ। ਕਹਿੰਦੇ ਇੱਥੋਂ ਹੀ ਮੁੜ ਜਾਂਦੇ ਹੋ ਥੱਲਿਓ? ਕਹਿੰਦੇ ਅੱਛਾ ਬਾਬਾ ਜੀ। ਕਹਿੰਦੇ ਹਾਂ ਭਾਈ, ਉਹ ਵੀ ਆਪਣਾ ਹੀ ਸਰੂਪ ਹੈ। ਕਹਿੰਦੇ ਇਉਂ ਕਹਿ ਕੇ ਅਸੀਂ ਪੌੜੀਆਂ ਉੱਤਰਨ ਲੱਗੇ, ਕੋਈ ਗੱਲ ਪੁੱਛਣ, ਉਹ ਬਜ਼ੁਰਗ ਉੱਥੇ ਦਿਖਿਆ ਹੀ ਨਾ ਮੁੜ ਕੇ। ਕਿਆ ਹੈ, ਸਤਿਗੁਰੂ ਕਈ ਵਾਰ ਆਪ ਹੀ ਗਾਈਡ ਕਰ ਦਿੰਦੇ ਬੰਦੇ ਨੂੰ, ਉਹ ਭਾਈ ਉੱਥੇ ਵੀ ਮੱਥਾ ਟੇਕਣਾ। ਇਸ ਕਰਕੇ ਸਤਿਗੁਰੂ ਕਹਿੰਦੇ ਸ਼ਰਧਾ ਤੋਂ ਬਿਨਾਂ ਇਨਸਾਨ ਗੜ ਕਿਉਂ ਚੜੋ? ਹਰਿਮੰਦਰ ਸਾਹਿਬ, ਹੇਮਕੁੰਡ ਸਾਹਿਬ, ਹਰਿਮੰਦਰ ਸਾਹਿਬ, ਹਜੂਰ ਸਾਹਿਬ, ਪਟਨਾ ਸਾਹਿਬ ਕਿਵੇਂ ਜਾ ਸਕਦਾ? ਸ਼ਰਧਾ ਹੋਣੀ ਚਾਹੀਦੀ ਬੰਦੇ ਦੇ ਅੰਦਰ। ਇਸ ਕਰਕੇ ਇਹ ਬਹੁਤ ਅੰਤਰੀ ਭਾਵ ਦੇ ਅਰਥ ਚੱਲ ਰਹੇ ਨੇ। ਹਾਲੇ ਤਾਂ ਵੈਸੇ ਹੀ ਇਹ ਕਟਾਕਸ਼ ਦੇ ਅਰਥ ਮਹਾਂਪੁਰਖਾਂ ਵੱਲੋਂ ਦੱਸੇ ਜਾਂਦੇ ਨੇ। ਆਪਣੇ ਅੰਦਰ ਵੀ ਗੜ ਹੈ ਇੱਕ, ਪ੍ਰਭ ਹਰਿਮੰਦਰ ਸੋਹਣਾ, ਹਰੀ ਪ੍ਰਭੂ ਦਾ ਸੋਹਣਾ ਮੰਦਰ ਮਨੁੱਖਾਂ ਦੇ ਹੀ ਅਸਲ ਵਿੱਚ। ਹਰਿਮੰਦਰ ਇਹੋ ਸਰੀਰ ਹੈ, ਪ੍ਰਭਾਤੀ ਰਾਗ ਦੇ ਵਿੱਚ ਇਹ ਵੀ ਲਿਖਿਆ ਮਹਾਰਾਜ ਨੇ। ਉਹਦੇ ਵੀ ਮਹਾਂਪੁਰਖਾਂ ਨੇ ਬੜੇ ਸੋਹਣੇ ਅਰਥ ਕੀਤੇ, ਜਿਨ੍ਹਾਂ ਕੋਲ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਟੇਪ ਹੈ, ਉਹ ਜਦੋਂ ਪ੍ਰਭਾਤੀ ਮਹੱਲਾ ਪਹਿਲਾਂ ਜਾਣਗੇ ਨਾ, ਹਰਿਮੰਦਰ ਇਹੋ ਸਰੀਰ ਹੈ, ਉੱਥੇ ਭਾਈ ਬਚਿੱਤਰ ਸਿੰਘ ਰਾਗੀ ਪਾਠ ਕਰਦੇ ਨੇ ਮਹਾਂਪੁਰਖਾਂ ਨਾਲ, ਮਹਾਂਪੁਰਖਾਂ ਨਾਲ ਕਥਾ ਦੇ ਪਾਠ ਭਾਈ ਬਚਿੱਤਰ ਸਿੰਘ ਰਾਗੀ ਔਰ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਪਾਠ ਕੀਤਾ ਹੈ ਜ਼ਿਆਦਾ, ਬਹੁਤ ਸੁੰਦਰ ਪਾਠ ਕਰਦੇ ਨੇ। ਤਿਸ ਮੈਂ ਮਾਣਕ ਲਾਲ, ਤਿਸ ਮਨੁੱਖਾ ਦੇਹ ਵਿਖੇ ਕਹਿੰਦੇ ਮਾਣਕ ਸ਼ਰਵਣ ਮੰਨਣ ਅਧਿਆਸਣ, ਤੇ ਲਾਲ ਤੋਂ ਭਾਵ ਪ੍ਰੇਮ ਭਰਿਆ ਪਿਆ। ਮੋਤੀ ਹੀਰਾ ਨਿਰਮਲਾ, ਮੋਤੀ ਜਿਹੜੀ ਮਨ ਦੀ ਸ਼ੁੱਧਤਾ, ਤੇ ਨਿਰਮਲ ਹੀਰਾ ਨਾਮ ਉਹਨਾਂ ਦੇ ਹਿਰਦੇ ਚ, ਮਨੁੱਖਾ ਦੇਹੀ ਚ, ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ। ਕੰਚਨ ਕੋਟ ਦੀ ਸਾਲ, ਸੋਨੇ ਦੇ ਕਿਲੇ ਵਾਂਗੂ ਇਹ ਮਨੁੱਖਾ ਦੇਹੀ ਬਹੁਤ ਹੀ ਸੁੰਦਰ ਹੈ। ਬਿਨ ਪੌੜੀ ਗੜ ਕਿਉਂ ਚੜੋ? ਭਗਤੀ ਰੂਪ ਪੌੜੀ ਤੋਂ ਬਿਨਾਂ ਮਨੁੱਖਾ ਦੇਹ ਰੂਪ ਗੜੇ ਉੱਪਰ ਕਿਵੇਂ ਚੜ ਸਕਦਾ? ਭਾਵ ਸਫਲਾ ਕਿਵੇਂ ਹੋ ਸਕਦਾ? ਕਿਉਂਕਿ ਇਹ ਜਿਹੜਾ ਹਰਿਮੰਦਰ ਇਹੋ ਸਰੀਰ ਹੈ ਨਾ, ਇਹਦੇ ਵਿੱਚ ਬਹੁਤ ਕੁਛ ਹੈ। ਇਸ ਕਰਕੇ ਫਿਰ ਇੱਕ ਵਾਰ ਵਿਚਾਰ ਕਰ ਲਈਏ ਕਿ ਇਹ ਸਰੀਰ ਸੋਹਣਾ ਪਰਮਾਤਮਾ ਦਿੱਤਾ, ਪ੍ਰਭੂ ਹਰਿਮੰਦਰ ਸੋਹਣਾ, ਕਿਉਂਕਿ ਇਸ ਸਰੀਰ ਦੇ ਵਿੱਚ ਇਹ ਸਰੀਰ ਆ ਮੇਰਿਆ, ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜੱਗ ਮੈਂ ਆਇਆ। ਇਹਦੇ ਅੰਦਰ ਜੋਤ ਹੈ ਪਰਮਾਤਮਾ ਦੀ, ਜਿਵੇਂ ਹਰਿਮੰਦਰ ਸਾਹਿਬ ਦੇ ਅੰਦਰ ਹਰ ਵਕਤ ਵਾਹਿਗੁਰੂ ਦਾ ਵਾਸਾ, ਸੁੰਦਰ ਹਰਿਮੰਦਰ ਹੈ ਅੰਦਰ ਜੋਤ ਕਰਤਾਰ ਦੀ, ਇਸੇ ਤਰ੍ਹਾਂ ਸਾਡੇ ਸਰੀਰ ਦੇ ਵਿੱਚ ਵੀ ਵਾਸਾ ਹੈ, ਜੋਤ ਸਾਰੇ ਸਰੀਰ ਵਿੱਚ ਕਰਮ ਕਰ ਰਹੀ ਹੈ। ਦਸਮ ਦੁਆਰ ਦੇ ਵਿੱਚ ਕਰੋੜਾਂ ਬਿਜਲੀਆਂ ਵਰਗਾ ਪ੍ਰਕਾਸ਼ ਹੈ ਅਤੇ ਮਨੁੱਖਾ ਦੇਹ ਦੇ ਵਿੱਚ ਸ਼ਰਵਣ ਮੰਨਣ ਅਧਿਆਸਨ ਤੇ ਪ੍ਰੇਮ ਨੂੰ ਪਹਿਲਾਂ ਪਾਲਣਾ ਚਾਹੀਦਾ। ਮੋਤੀ ਹੀਰਾ ਨਿਰਮਲਾ ਨਾਮ ਜਿਹੜਾ ਮਨ ਦੀ ਸ਼ੁੱਧਤਾ ਨਾਲ ਨਾਮ ਜਪ ਕੇ ਮਨ ਦੀ ਹੋਰ ਸ਼ੁੱਧੀ ਹਉਮੈ ਤੋਂ ਰਹਿਤ ਹੋ ਕੇ ਸੋਨੇ ਦੇ ਕੋਟ ਵਾਂਗੂ ਇਹ ਮਨੁੱਖਾ ਦੇਹੀ ਸੁੰਦਰ ਹੋਰ ਬਣ ਜਾਂਦੀ ਹੈ। ਸਹੀ ਸੁੰਦਰ ਸੋਹਣੇ ਸਾਧ ਸੰਗ ਜਨ ਬਹਿਣੇ, ਕਹਿੰਦੇ ਬਿਨ ਪੌੜੀ ਗੜ ਕਿਉਂ ਚੜੋ। ਭਗਤੀ ਰੂਪ ਪੌੜੀ ਤੋਂ ਬਿਨਾਂ ਇਹ ਜਿਹੜੀ ਆ ਨਾ ਬੈਖਰੀ ਬਾਣੀ ਮੱਧਮਾ ਪਸੰਤੀ ਪਰਾ ਦੇ ਰਾਹੀਂ ਹੋ ਕੇ ਦਸਮ ਦੁਆਰ ਤੱਕ ਉਲਟਾ ਉੱਪਰ ਕਿਲਾ ਬਣਿਆ ਹੋਇਆ। ਕੋਠਰੇ ਮਹਿ ਕੋਠਰੀ ਪਰਮ ਕੋਠੀ ਵੀ ਚਾਰ, ਉਹਦੇ ਵਿੱਚ ਜਿਹੜਾ ਜਾਣਾ ਨਾ ਦਸਮ ਦੁਆਰ ਦੇ ਵਿੱਚ, ਜਿੱਥੇ ਅਨੰਤ ਬਿਜਲੀਆਂ ਦਾ ਪ੍ਰਕਾਸ਼, ਹਰ ਜੀਉ ਗੁਫਾ ਨਰ ਰੱਖ ਕੇ ਵਾਜਾ ਪਰਮ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲਾਏ ਭਾਵਨੀ ਕਿੰਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਵ ਨਾਵ ਨਿਧ ਤਿਸ ਦਾ ਅੰਤਰਾ ਜਾਈ ਪਾਇਆ, ਕਹਿ ਨਾਨਕ ਹਰ ਪਿਆਰਾ ਜੀ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਹਰਿਮੰਦਰ ਇਹੋ ਸਰੀਰ ਹੈ, ਪਹਿਲਾਂ ਇਹ ਜੀਵ ਦੀ ਕੰਠ ਵਿੱਚ ਬਾਣੀ, ਫਿਰ ਹਿਰਦੇ ਚ ਬਾਣੀ, ਇਸੇ ਪ੍ਰਕਾਰ ਨਾਭੀ ਦੇ ਵਿੱਚ ਪਰਾ ਬਾਣੀ, ਇਸੇ ਪ੍ਰਕਾਰ ਰੋਮ ਰੋਮ ਦੇ ਵਿੱਚ ਬਾਣੀ, ਵਿਸ਼ੁਧ ਚੱਕਰ ਦਾ ਖੁੱਲਣਾ, ਇਸੇ ਪ੍ਰਕਾਰ ਮੱਧਮਾ ਦਾ ਖੁੱਲਣਾ, ਇਸੇ ਪ੍ਰਕਾਰ ਹਿਰਦੇ ਚੱਕਰ ਦਾ ਖੁੱਲਣਾ, ਨਾਭੀ ਚੱਕਰ ਦਾ ਖੁੱਲਣਾ, ਆਗਿਆ ਚੱਕਰ ਦਾ ਖੁੱਲਣਾ, ਫਿਰ ਇਸ ਤੋਂ ਉੱਤੇ ਤ੍ਰਿਕੁਟੀ ਦਾ ਖੁੱਲਣਾ, ਫਿਰ ਦਸਮ ਦੁਆਰ ਦਾ ਖੁੱਲਣਾ, ਇੰਨੀਆਂ ਚੀਜ਼ਾਂ ਖੁੱਲ ਕੇ ਫਿਰ ਉਸ ਗੜ੍ਹ ਦੇ ਵਿੱਚ ਜਾ ਕੇ ਚੜ੍ਹਦਾ। ਅਬ ਤੋਂ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣੀ। ਕਬੀਰ ਜੀ ਕਹਿੰਦੇ ਮੈਂ ਤਾਂ ਪਹੁੰਚ ਗਿਆ ਬਈ, ਤੁਸੀਂ ਨਹੀਂ ਪਹੁੰਚੇ, ਤੁਸੀਂ ਜ਼ੋਰ ਲਾਓ। ਪ੍ਰਭ ਹਰ ਮੰਦਰ ਸੋਹਣਾ, ਹਰੀ ਪ੍ਰਭੂ ਦਾ ਸੋਹਣਾ ਮੰਦਰ ਵਿਰਾਟ ਹੈ, ਆ ਸਾਰਾ ਸੰਸਾਰ ਤਿਸ ਮੈਂ ਮਾਣਕ ਲਾਲ। ਉਸ ਵਿਰਾਟ ਰੂਪ ਮੰਦਰ ਵਿੱਚ ਪ੍ਰਤੱਖ ਮਾਣਕ ਤੇ ਲਾਲ ਨੇ, ਪ੍ਰਤੱਖ ਮੋਤੀ ਤੇ ਹੀਰੇ ਨੇ, ਪ੍ਰਤੱਖ ਹੀ ਸੋਨੇ ਦੇ ਮੰਦਰ ਨੇ, ਤੇ ਚਤੁਰਥ ਭੂਮਿਕਾ ਰੂਪ ਪੌੜੀ ਤੋਂ ਬਿਨਾਂ ਵਿਰਾਟ ਰੂਪ ਗੜੇ ਉੱਪਰ ਕਿਵੇਂ ਚੜ੍ਹ ਸਕਦਾ ਜਿਹੜਾ ਉੱਪਰ ਪਰਮਾਤਮਾ। ਗੁਰ ਹਰ ਧਿਆਨ ਨਿਹਾਲ, ਹਾਂ ਕਹਿੰਦੇ ਜੇ ਪੂਰਨ ਗੁਰੂ ਦੁਆਰੇ ਹਰੀ ਦਾ ਧਿਆਨ ਧਾਰੇ ਤਾਂ ਵਾਹਿਗੁਰੂ ਨੂੰ ਵੇਖ ਕੇ ਨਿਹਾਲ ਨਿਹਾਲ ਹੋ ਸਕਦਾ ਸਿੱਖ। ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰ ਨਾਉ, ਕਹਿੰਦੇ ਲਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਪੌੜੀ ਬੇੜੀ ਤੁਲਹਾ ਸਭ ਗੁਰੂ ਹੀ ਹੁੰਦਾ, ਹੋਰ ਕੋਈ ਪੌੜੀ ਬੇੜੀ ਨਹੀਂ ਮਿਲਣੀ ਤੁਹਾਨੂੰ। ਗੁਰੂ ਹੀ ਪੌੜੀ ਹੈ, ਗੁਰੂ ਹੀ ਬੇੜੀ ਹੈ, ਗੁਰੂ ਹੀ ਤੁਲਹਾ, ਤੇ ਗੁਰੂ ਆਪ ਹੀ ਹਰੀ ਨਾਮ ਦਾ ਜਹਾਜ਼ ਹੈ। ਗੁਰਾਂ ਪਾਸ ਸ਼ਰਧਾ ਰੂਪ ਪੌੜੀ ਹੈ, ਸਤਸੰਗਤ ਅਤੇ ਹਰਿਮੰਦਰ ਸਾਹਿਬ ਰੂਪ ਗੜੇ ਉੱਪਰ ਚੜ੍ਹਨ ਵਾਸਤੇ। ਗੁਰਾਂ ਪਾਸ ਭਗਤੀ ਰੂਪ ਪੌੜੀ ਹੈ, ਮਨੁੱਖਾ ਦੇਹ ਰੂਪੀ ਗੜੇ ਉੱਪਰ ਚੜ੍ਹਨ ਲਈ, ਦਸਮ ਦੁਆਰ ਤੱਕ ਜਾਣ ਲਈ। ਗੁਰਾਂ ਪਾਸ ਚੌਥੀ ਭੂਮਿਕਾ ਰੂਪ ਪੌੜੀ ਹੈ, ਵਿਰਾਟ ਰੂਪ ਗੜੇ ਉੱਪਰ ਚੜ੍ਹਨ ਵਾਸਤੇ। ਗੁਰਾਂ ਕੋਲ ਭਗਤੀ ਰੂਪ ਬੇੜੀ ਆਸਾ ਤ੍ਰਿਸ਼ਨਾ ਰੂਪ ਨਦੀ ਤੋਂ ਪਾਰ ਹੋਣ ਲਈ। ਗੁਰਾਂ ਕੋਲ ਪ੍ਰੇਮ ਹੈ ਅਦਵੈਤ ਤੇ ਨਿਸ਼ਚੈ ਰੂਪ ਤੁਲੈ, ਸੰਕਲਪਾਂ ਤੇ ਵਿਕਲਪਾਂ ਰੂਪ ਨਾਲਿਆਂ ਤੋਂ ਪਾਰ ਕਰਨ ਲਈ। ਗੁਰਸਾਗਰ ਸਾਗਰ ਬੋਹਿਥੋ, ਗੁਰਸਰ ਸਾਗਰ ਬੋਹਿਥੋ, ਗੁਰ ਤੀਰਥ ਦਰੀਆ, ਕਹਿੰਦੇ ਗੁਰਾਂ ਪਾਸ ਜੋ ਹਰੀ ਦਾ ਨਾਮ ਹੈ ਇਹੀ ਜਹਾਜ਼ ਹੈ। ਗੁਰਸਰ ਸਾਗਰ ਬੋਹਿਥੋ, ਗੁਰ ਤੀਰਥ ਦਰੀਆਓ, ਸਰ ਦਾ ਮਤਲਬ ਨਾ ਸਦਰਸ਼, ਉਹਦੇ ਬਰਾਬਰ। ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਸਤੇ ਗੁਰਾਂ ਪਾਸ ਜੋ ਹਰੀ ਨਾਮ ਜਹਾਜ਼ ਹੈ, ਬਸ ਇਹੀ ਹੈ ਜਹਾਜ਼ ਹੀ, ਨਾਮ ਦੇ ਜਹਾਜ਼ ਜਿਹੜਾ ਨਾ ਨਾਮ ਹੈ ਇਹੀ ਜਹਾਜ਼ ਦੇ ਤੁਲ ਹੈ, ਵਾਹਿਗੁਰੂ ਨਾਮ ਜਹਾਜ਼ ਹੈ। ਫਿਰ ਗੁਰੂ ਸਾਹਿਬ ਦੇ ਦਰਿਆਓ ਤੋਂ ਭਾਵ ਚੱਲਦੇ ਤੀਰਥ ਨੇ ਸਤਿਗੁਰੂ ਆਪ, ਗੁਰ ਤੀਰਥ ਦਰਿਆਓ। ਤੀਰਥ ਦਾ ਮਤਲਬ ਹੁੰਦਾ ਪਵਿੱਤਰ, ਪ੍ਰਤੱਖ ਤੀਰਥਾਂ ਉੱਪਰ ਤਾਂ ਯਾਤਰੀ ਤੁਰ ਕੇ ਜਾਂਦੇ ਨੇ, ਪਰ ਗੁਰੂ ਰੂਪ ਤੀਰਥ ਜਿੱਥੇ ਕੋਈ ਰਾਧਾ ਉੱਥੇ ਆਪ ਹੀ ਚਲੇ ਜਾਂਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਯਾਦ ਕੀਤਾ, ਜਦ ਜਿਹਨੇ ਵੀ ਜਿੱਥੇ ਬਹਿ ਕੇ ਯਾਦ ਕੀਤਾ ਉੱਥੇ ਸਤਿਗੁਰੂ ਮਹਾਰਾਜ ਉਹਦੇ ਕੋਲ ਹੀ ਚਲੇ ਜਾਂਦੇ ਨੇ। ਜੇ ਤਿਸ ਭਾਵ ਹੈ ਉਜਲੀ ਸਤਸਰ ਨਾਵਣ ਜਾਓ, ਜੇ ਕਹਿੰਦੇ ਜੀਵ ਰੂਪ ਇਸਤਰੀ ਉਹ ਪਰਮੇਸ਼ਰ ਦੇ ਭਾਣੇ ਨੂੰ ਮੰਨੇ ਨਾ ਤੇ ਤਿਸ ਨੂੰ ਭਾ ਜਾਵੇ, ਵਾਹਿਗੁਰੂ ਨੂੰ ਭਾ ਜਾਵੇ, ਤਾਂ ਸਤ ਸੰਤੋਖ ਜਿਹੜੇ ਨਾ ਸ਼ੁਭ ਗੁਣਾਂ ਦੇ ਸਰੋਵਰ ਗੁਰੂ ਸਾਹਿਬ ਜੀ ਨੇ ਉਹਦੇ ਚ ਇਸ਼ਨਾਨ ਕਰਨ ਜਾਂਦੀ ਜੀਵ ਰੂਪ ਇਸਤਰੀ। ਇਸ਼ਨਾਨ ਤੋਂ ਬਾਅਦ ਫਿਰ ਇਹਦੀ ਬੁੱਧੀ ਉੱਜਲ ਹੋ ਜਾਂਦੀ। ਰਾਮਦਾਸ ਸਰੋਵਰ ਨਹਾਤੇ, ਸਭ ਉੱਤਰੇ ਪਾਪ ਕਮਾਤੇ। ਪ੍ਰਤੱਖ ਵੀ ਰਾਮਦਾਸ ਸਰੋਵਰ ਚ ਨਹਾਉਣਾ, ਫਿਰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਾ ਕੇ ਰਾਮ ਦੇ ਦਾਸ ਜਦੋਂ ਸਤਸੰਗਤ ਰੂਪੀ ਸਰੋਵਰ ਵਿੱਚ ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰਗਾ ਤੀਰਥ ਮਲ ਨਹਾਉ ਦਾ ਟੁੱਬਾ ਲਾਉਂਦੇ ਨੇ ਤਾਂ ਉਦੋਂ ਕਿਰਪਾ ਹੋ ਜਾਂਦੀ। ਪੂਰੋ ਪੂਰੋ ਆਖੀਐ ਪੂਰੈ ਤਖ਼ਤ ਨਿਵਾਸ। ਸੋ ਇਸ ਕਰਕੇ ਪੂਰੇ ਪਰਮਾਤਮਾ ਅੱਗੇ ਪੂਰਨ ਬੇਨਤੀਆਂ ਕਰੀਏ ਤਾਂ ਸਤਸੰਗਤ ਰੂਪੀ ਜਿਹੜਾ ਹੈ ਨਾ ਪੂਰੇ ਤਖ਼ਤ ਉੱਪਰ ਨਿਵਾਸ ਹੁੰਦਾ। ਪੂਰੋ ਪੂਰੋ ਆਖੀਐ ਪੂਰੈ ਤਖ਼ਤ ਨਿਵਾਸ। ਕਹਿੰਦੇ ਫਿਰ ਸਤਸੰਗਤ ਦੀ ਮਦਦ ਨਾਲ ਪੂਰੇ ਪਰਮਾਤਮਾ ਦੇ ਪੂਰੇ ਨਾਮ ਨੂੰ ਆਖੀਏ ਤਾਂ ਅੰਤਰਮੁਖ ਬਿਰਤੀ ਹੁੰਦੀ ਬੰਦੇ ਦੀ, ਫਿਰ ਅੰਤਰਮੁਖਤਾ ਰੂਪ ਪੂਰੇ ਤਖ਼ਤ ਉੱਪਰ ਨਿਵਾਸ ਹੁੰਦਾ। ਜਿਸ ਪਰਮਾਤਮਾ ਨੂੰ ਪੂਰਾ ਆਖੀ ਦਾ ਉਹਦਾ ਪੂਰਾ ਗਿਆਨ ਹੋਇਆ, ਗਿਆਨ ਦੇ ਬਲ ਨਾਲ ਫਿਰ ਸਰੂਪ ਰੂਪੀ ਪੂਰੇ ਤਖ਼ਤ ਉੱਪਰ ਨਿਵਾਸ ਹੋਇਆ, ਫਿਰ ਜਾਂ ਸਰੂਪ ਵਿੱਚ ਨਿਵਾਸ ਹੋਇਆ ਤਾਂ ਇਹਨੂੰ ਸਾਰੇ ਲੋਕ ਪੂਰਾ ਪੂਰਾ ਆਖਣ ਲੱਗ ਜਾਂਦੇ ਨੇ ਵੀ ਪੂਰਨ ਪੁਰਖ ਹੈ ਜੀ। ਇਸ ਦੀ ਇਹ ਦ੍ਰਿਸ਼ਟੀ ਹੋ ਜਾਂਦੀ ਕਿ ਸੰਸਾਰ ਤਖ਼ਤ ਉੱਪਰ ਪੂਰਾ ਵਾਹਿਗੁਰੂ ਆਪ ਹੀ ਨਿਵਾਸ ਕਰਦਾ, ਉਹਨੂੰ ਇਉਂ ਨਜ਼ਰ ਆਉਂਦਾ ਕਿ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ, ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾਹੀਂ, ਸਭ ਨਜ਼ਰ ਆਉਣ ਲੱਗ ਜਾਂਦਾ ਉਹਨੂੰ। ਪੂਰੇ ਵਾਹਿਗੁਰੂ ਦੇ ਪੂਰੇ ਨਾਮ ਨੂੰ ਆਖੀਏ ਤਾਂ ਸਰੂਪ ਰੂਪੀ ਪੂਰੇ ਤਖ਼ਤ ਉੱਪਰ ਤਾਂ ਨਿਵਾਸ ਹੁੰਦਾ। ਪੂਰੈ ਥਾਨ ਸੁਹਾਵਣੈ ਪੂਰੈ ਆਸ ਨਿਰਾਸ। ਕਹਿੰਦੇ ਸੁਹਾਵਣੈ, ਸੋਹਣੇ ਸਰੂਪ ਰੂਪੀ ਪੂਰੇ ਸਥਾਨ ਉੱਪਰ ਜਦੋਂ ਟਿਕ ਜਾਂਦਾ ਨਾ ਜਾ ਕੇ ਬਿਰਤੀ, ਇਸ ਤਤ ਹੋਣ ਕਰਕੇ ਜਿਨ੍ਹਾਂ ਵੱਲੋਂ ਨਿਰਾਸ ਸੀ ਉਹ ਸਭ ਆਸਾਂ ਪੂਰਨ ਹੋ ਗਈਆਂ। ਪੂਰਾ ਆਸ ਨਿਰਾਸ, ਪੂਰੇ ਵਾਹਿਗੁਰੂ ਨੂੰ ਪਾ ਕੇ ਆਸਾਂ ਤੋਂ ਨਿਰਾਸ ਹੋ ਗਿਆ, ਇਸੇ ਕਰਕੇ ਤਾਂ ਪੂਰੀਆਂ ਹੋ ਗਈਆਂ। ਨਿਰਾਸਾਂ ਦੀਆਂ ਆਸਾਂ ਪੂਰੀਆਂ ਆਪ ਕਰਨ ਵਾਲਾ ਹੋ ਗਿਆ। ਜਦੋਂ ਆਪ ਆਸਾਂ ਤੋਂ ਨਿਰਾਸਾ ਹੋਇਆ, ਆਸਾਂ ਉਦੋਂ ਪੂਰੀਆਂ ਹੋ ਗਈਆਂ। ਜਦੋਂ ਤੱਕ ਆਸਾਂ ਕਰਦਾ ਸੀ ਉਦੋਂ ਪੂਰੀਆਂ ਨਾ ਹੋਈਆਂ, ਕਿਉਂਕਿ ਉਦੋਂ ਵਾਹਿਗੁਰੂ ਵੱਲੋਂ ਨਿਰਾਸ ਸੀ, ਪਦਾਰਥਾਂ ਵੱਲ ਆਸ ਸੀ। ਜਦੋਂ ਪਦਾਰਥਾਂ ਵੱਲੋਂ ਨਿਰਾਸ ਹੋ ਕੇ ਵਾਹਿਗੁਰੂ ਵੱਲ ਆਸ ਲਾ ਲਈ ਤਾਂ ਵਾਹਿਗੁਰੂ ਨੇ ਸਾਰੀਆਂ ਆਸਾਂ ਪੂਰੀਆਂ ਕਰਤੀਆਂ, ਨਾਲੇ ਤਾਂ ਮਿਲ ਵੀ ਗਏ, ਨਾਲੇ ਪਦਾਰਥ ਵੀ ਸਾਰੇ ਦੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖ ਨੂੰ। ਨਾਨਕ ਪੂਰਾ ਜੇ ਮਿਲੈ ਕਿਉਂ ਘੱਟ ਹੈ ਗੁਣਤਾਸ। ਮਹਾਰਾਜ ਕਥਨ ਕਰਦੇ ਜੇ ਜਗਿਆਸੂ ਨੂੰ ਪੂਰਾ ਗੁਰੂ, ਪੂਰਾ ਨਾਮ ਗਿਆਨ ਮਿਲ ਜੇ, ਉਹਦੇ ਸ਼ੁਭ ਗੁਣ ਹਿਰਦੇ ਚੋਂ ਕਿਵੇਂ ਘਟਣਗੇ? ਹੁਣ ਹਿਰਦੇ ਚ ਤਾਂ ਵਾਸਾ ਕਰ ਗਏ, ਉਹ ਨਹੀਂ ਘਟਣਗੇ, ਸਾਰੇ ਗੁਣ ਵੱਧਦੇ ਜਾਂਦੇ। ਨਾਨਕ ਪੂਰਾ ਜੇ ਮਿਲੈ ਕਿਉਂ ਘੱਟ ਹੈ ਗੁਣਤਾਸ ਉਹਦੇ ਹਿਰਦੇ ਚੋਂ। ਇੱਥੇ ਹੁਣ ਗੁਣਤਾਸ ਪਾਠ ਇਕੱਠਾ ਨਹੀਂ ਹੈ, ਇਸ ਕਰਕੇ ਤਾਸ ਦਾ ਮਤਲਬ ਤਿਸ ਦੇ ਹਿਰਦੇ ਚੋਂ ਗੁਣ ਕਿਵੇਂ ਘੱਟ ਸਕਦੇ। ਜੇ ਗੁਣਤਾਸ ਇਕੱਠਾ ਹੋ ਜੇ ਫਿਰ ਖਜ਼ਾਨੇ ਦਾ ਅਰਥ ਹੁੰਦਾ। ਨਾਨਕ ਪੂਰਾ ਜੇ ਮਿਲੈ ਕਿਉਂ ਘੱਟ ਹੈ ਗੁਣਤਾਸ ਉਹਦੇ ਤਾਸ ਉਹਦੇ ਹਿਰਦੇ ਚੋਂ, ਫਿਰ ਗੁਣ ਕਿਵੇਂ ਘੱਟ ਸਕਦੇ? ਨਹੀਂ ਘੱਟ ਸਕਦੇ, ਉਹਦੇ ਹਿਰਦੇ ਚ ਤਾਂ ਗੁਣ ਵਧੀ ਜਾਂਦੇ ਦਿਨੋਂ ਦਿਨ ਚੜ੍ਹਦੀ ਕਲਾ ਹੁੰਦੀ ਜਾਂਦੀ ਉਹਦੀ, ਸਤਿਗੁਰੂ ਤੇ ਕਿਰਪਾ ਹੀ ਕਰੀ ਜਾਂਦੇ ਨੇ। ਇਸ ਕਰਕੇ ਤਿੰਨ ਸ਼ਬਦਾਂ ਦੇ ਰਾਹੀਂ ਸਤਿਗੁਰ ਨੇ ਬਹੁਤ ਸੁੰਦਰ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਇੰਨਾ ਗਿਆਨ ਕਿਤੇ ਕੋਈ ਲੱਭ ਕੇ ਜੇ ਦਿਖਾ ਦੇਵੇ ਨਾ ਸਾਨੂੰ, ਅਸੀਂ ਸਾਰਾ ਕੁਛ ਛੱਡ ਕੇ ਉਹਦੇ ਮਗਰ ਲੱਗ ਜਾਂਗੇ। ਇਸ ਕਰਕੇ ਗੁਰਸਿੱਖਾਂ ਨੂੰ ਚਾਹੀਦਾ ਜਿੰਨਾ ਗਿਆਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਇੰਨਾ ਕਿਸੇ ਗੁਰੂ ਕੋਲੋਂ ਨਹੀਂ ਮਿਲਣਾ, ਨਾ ਨਕਲੀ ਗੁਰੂਆਂ ਕੋਲੋਂ, ਨਾ ਹੋਰ ਕਿਤੋਂ। ਜਿੰਨਾ ਜਿੰਨਾ ਗੁਰੂ ਨਾਨਕ ਸਾਹਿਬ ਨੇ ਗਿਆਨ ਬਖਸ਼ਿਆ, ਬਹੁਤ ਉੱਚਾ ਗਿਆਨ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਨਾਲ, ਗੁਰੂ ਗ੍ਰੰਥ ਸਾਹਿਬ ਨਾਲ, ਬਾਣੀ ਨਾਲ ਜੁੜੀਏ। ਬਹੁਤ ਸੁੰਦਰ ਉਪਦੇਸ਼ ਦੇ ਕੇ ਸਤਿਗੁਰਾਂ ਨੇ ਸਾਡੇ ਸਰੀਰ ਦੀ ਨਿਰਮਲਤਾ ਬੜੀ ਕੀਤੀ, ਮਨ ਦੀ ਨਿਰਮਲਤਾ ਕੀਤੀ ਹੈ, ਸਤਿਗੁਰੂ ਨਾਮ ਨਾਲ ਹੀ ਜੋੜਦੇ ਨੇ। ਵਾਹੇ ਗੁਰੂ, ਵਾਹੇ